ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਵਾਮੀ ਸੰਤ ਭਗਤ ਜਨ ਸੋਈ ਜਬ ਲਗ ਟੁਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਵਾਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਸਤਿਗੁਰੂ ਧੰਨ 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 ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਜੀ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਹੈ ਜੋ ਸ਼੍ਰੀ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਦੀ ਵਿਚਾਰ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਣ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ। ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਤਿਗੁਰੂ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਅੰਗ ਤੇ ਸੁਸ਼ੋਭਿਤ ਹੈ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਇਸ ਅੰਮ੍ਰਿਤ ਨੂੰ ਪੁੰਚਣ ਦਾ, ਇਸ ਬਾਣੀ ਦੇ ਨਾਲ ਜੁੜਨ ਦਾ, ਇਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦਾ, ਬਾਣੀ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨ ਦਾ ਔਰ ਬਾਣੀ ਦੇ ਵਿੱਚ ਆਪਣੇ ਜੀਵਨ ਦਾ ਨਿਰਵਾਹ ਕਿਵੇਂ ਕਰਨਾ ਹੈ, ਇਹ ਉਹਦੇ ਸਾਰੇ ਤਰੀਕੇ ਨੇ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਰੂਪ ਦੇ ਵਿੱਚ ਬਾਣੀ ਬਖਸ਼ੀ ਹੈ, ਬਾਣੀ ਪੜ੍ਹਨੀ ਹੈ, ਬਾਣੀ ਗਾਉਣੀ ਹੈ, ਬਾਣੀ ਵਿਚਾਰਨੀ ਹੈ ਔਰ ਬਾਣੀ ਦੀ ਵਿਚਾਰ ਨੂੰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਆਪਣੇ ਜੀਵਨ ਵਿੱਚ ਕਮਾਉਣਾ ਹੈ, ਜਾਂ ਇਉਂ ਕਹਿ ਲਈਏ ਵੀ ਕਮਾਈ ਵੀ ਬਾਣੀ ਦੀ ਕਰਨੀ ਹੈ। ਜਿਵੇਂ ਆਮ ਸੰਸਾਰੀ ਪੈਸੇ ਦੀ ਕਮਾਈ ਕਰਦਾ, ਜੇ ਉਹਨੂੰ ਪੁੱਛੋ ਵੀ ਤੇਰੇ ਕੋਲ ਪੈਸੇ ਹੈਗੇ ਨੇ, ਕਹਿੰਦਾ ਜੀ ਮੇਰੇ ਕੋਲ ਪ੍ਰੋਪਰਟੀ ਬਹੁਤ ਹੈ। ਜੇ ਪੁੱਛੋ ਵੀ ਤੇਰੇ ਕੋਲ ਪੈਸੇ ਹੈਗੇ, ਕਹਿੰਦਾ ਮੇਰੇ ਕੋਲ ਗੋਲਡ ਬਹੁਤ ਹੈ। ਜਿਵੇਂ ਪੈਸੇ ਦੇ ਕਈ ਰੂਪ ਨੇ, ਉਸੇ ਤਰ੍ਹਾਂ ਬਾਣੀ ਨੂੰ ਕਮਾਉਣ ਦੇ, ਇਸ ਖਜ਼ਾਨੇ ਨੂੰ ਇਕੱਠੇ ਕਰਨ ਦੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਸਾਰੇ ਢੰਗ ਬਖਸ਼ੇ ਨੇ ਔਰ ਸਮਾਂ ਪਾ ਕੇ ਬਾਣੀ ਦੇ ਗ੍ਰੰਥ ਦੀ ਸੰਪਾਦਨਾ ਕੀਤੀ, ਉਹਦੇ ਪ੍ਰਕਾਸ਼ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਪਹਿਲਾਂ ਕੀਤੀ, ਉਹਦੇ ਸੁਖਾਸਨ ਵਾਸਤੇ ਕੋਠਾ ਸਥਾਨ ਜਿਹੜਾ ਸੀ ਕੋਠਾ ਸਾਹਿਬ, ਉਹਦੀ ਸਿਰਜਣਾ ਪਹਿਲਾਂ ਕੀਤੀ, और उसे ग्रंथ साहब नू फिर मथा टेक के जदों तक ये धरती आकाश रहेगा संसार रहेगा मनुखता दी रहबरी करन वास्ते गुरियाई भी बख्श दिती। मैं हमेशा पुछदा कि सिखा जदों तू अज कई तरह दे धर्म कर्म पखंड करदा है उदो ये नहीं समझ आती भी तेरा गुरु कौन है। पहली गल तो साढ़े चो एक गल ही खत्म हो गई जिस दिन पिछली बारी समा गुरु ने बख्शिया तीजे पातशाह गुरु अमरदास महाराज जी का प्रकाश गुरपुरब से उस दिन भी आपा सुनिया कि वैष्णव साधु ने पूछा भी तेरा गुरु कौन है। सिद्ध योगी लोगों ने जगत गुरु गुरु नानक साहब जी ने पूछा तुहाडा गुरु कौन है। अज कदे आपा एक दूजे नू पूछिया व्यापार करन लगे हाँ कारोबार करन लगे हाँ विहार करन लगे हाँ कोई रिश्ता कोई नाता कोई संसारक कोई गठजोड़ करन लगे हाँ भी भाई तुहाडा गुरु कौन है। बाद च पता लगता भी ये तो भूता प्रेतों नू मनन वाले मड़ियां मसाणियां नू मनन वाले कबरां नू मनन वाले। सिद्ध योगी लोगों ने भी पूछा सी भी नानक जी तुहाडा गुरु कौन है। जदों सिद्ध योगी लोगों ने बहुत सारा बहस मवासा किया भाई गुरदास जी ने इस गल की गवाही दी है कि महाराज नू कहना पिया कि तेरी माऊ कुचजी आही। महाराज ने सिद्धा नू कहा भी तुहाडी ते मां ही कुचजी उहनू चाजी कोई नहीं है। ये मेरी गल नू जिहड़ियां इत्थे मावां बैठियां ने ना बजुर्ग ते पुराने बजुर्ग बैठे ने वो बड़ी छेती समझणगे। जदों घर विच आई बहू घर विच आई नू घर दे काम कारण काम कार दे विच नपुन नहीं सी हुंदी उहनू जाच नहीं सी हुंदी तो एक गल कहंदे सी भी तेरी मां कचजी ने तेनू सिखाया कुछ नहीं इदां दी तेरी मां कचजी होएगी जिहो जी तू है। खालसा जी दुनिया विच विचरन लग्या एक गल दा ध्यान रखियो ये ठीक है असीं बहुत चीजां नू गेड़ा दे दिता है। अज असीं कदे इदां नहीं कहंदे कि असीं सिख हां असीं सरदार हां जी। तो मैं हमेशा बेनती कर दिंदा भी सरदार तो डाकुआं च भी हुंदे ने आपां किहो जिहे आ। जिहड़ी सरदारी सानू मिली है सरदारी देण वाले गुरु कलगीधर पातशाह ने जिहड़े बख्शिश वाले वो बचन साडी झोली विच पाए सी आख्या सी इन गरीब सिखण को दूं पातशाही याद करें हमरी गुरियाई। इन्हां गरीब सिखां नूं पातशाहियां देवांगा ये याद रखणगे साडा गुरु गुरु कलगीधर पातशाह गुरु गोबिंद सिंह महाराज सी। फिर आख्या इन्हीं को सरदार बनाऊं तबे गोबिंद सिंह नाम खा। तुहानू सरदारियां गुरु गोबिंद सिंह महाराज ने दित्तियां ने ते जदों इह शब्द आउंदे ने अज कि दुश्मना ते की गेड़ा ई पातशाह दे पातशाह वेच दित्तियां तेरे सरदारां ने खुद सरदारियां। तुसीं वेख्या होणा है बीबियां भैणां नूं साबण दी गाची तो लैके पाउडर दी डब्बी तक ਇਹ ਕਹਿੰਦੀਆਂ ਨੇ ਵੀ ਹਰ ਐਡ ਤੇ ਸਾਡੀ ਫੋਟੋ ਹੋਣੀ ਚਾਹੀਦੀ ਹੈ। ਫਿਰ ਪਤਾ ਕੀ ਕਹਿਣਗੀਆਂ, ਇਸਤਰੀ ਜਾਤੀ ਦਾ ਸਨਮਾਨ ਨਹੀਂ ਤੇ ਭੈਣੋ ਸਨਮਾਨ ਦੇਣਾ ਕਿੰਨੇ ਹੈ, ਕੋਈ ਦਿੰਦਾ ਹੈ ਕਿਸੇ ਨੂੰ? ਜਿੰਨਾ ਚਿਰ ਤੁਸੀਂ ਆਪਣੇ ਸਵੈ ਮਾਣ ਵਾਸਤੇ ਆਪਣੀ ਇੱਜ਼ਤ, ਆਪਣੇ ਸਤਿਕਾਰ, ਆਪਣੀ ਸੈਲਫ ਰਿਸਪੈਕਟ ਵਾਸਤੇ ਭੈਣੋ ਤੁਸੀਂ ਉੱਠ ਕੇ ਨਹੀਂ ਖੜੀਆਂ ਹੋਗੀਆਂ, ਕੋਈ ਕੀ ਕਰ ਸਕਦਾ? ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਹਰ ਇਸਤਰੀ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਬਾਰ ਬਾਰ ਮੱਥਾ ਟੇਕਣਾ ਚਾਹੀਦਾ, ਜਿਸ ਪਾਤਸ਼ਾਹ ਨੇ ਏਡੀ ਵਡਿਆਈ ਬਖਸ਼ੀ ਕਿ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾ। ਕਦੇ ਉਸ ਇਸਤਰੀ ਨੂੰ ਦੇ ਪ੍ਰਤੀ ਕੋਈ ਸਤਿਕਾਰ ਸਨਮਾਨ ਤੋਂ ਘੱਟ ਕੋਈ ਸ਼ਬਦ ਨਹੀਂ ਬੋਲ ਸਕਦਾ, ਕਿਸੇ ਨੂੰ ਹੱਕ ਨਹੀਂ ਹੈ। ਪਰ ਕੀ ਕਰੀਏ, ਮੈਂ ਤਾਂ ਰੋਜ਼ ਬੇਨਤੀ ਕਰਦਾ ਮੇਰੀਏ ਭੈਣੇ ਤੂੰ ਥੋੜੇ ਜਿਹੇ ਵਾਲ ਪਿੱਛੇ ਖੁੱਲੇ ਛੱਡ ਕੇ ਫਿਰਨ ਕਰਕੇ ਤੂੰ ਆਪਣੀ ਬੱਚੀ ਨੂੰ ਆਪਣੀ ਧੀ ਨੂੰ ਨਾ ਗੁਰਦੁਆਰੇ ਜਾਣ ਦਿੱਤਾ, ਨਾ ਗਰਮੀਆਂ ਦੇ ਗੁਰਮਤ ਦੇ ਕੈਂਪਾਂ ਵਿੱਚ ਜਾਣ ਦਿੱਤਾ, ਨਾ ਧੀ ਨੂੰ ਅੰਮ੍ਰਿਤ ਛਕਣ ਦਿੱਤਾ। ਬਿਨੇ ਪਹਿਲੇ ਦਿਨ ਆ ਕੇ ਕਹਿਣਾ ਬੇਬੇ ਗੁੱਤ ਕਰ ਤੂੰ ਕਿੱਧਰ ਚੱਲੀ ਵਾਲ ਸੁੱਟ ਕੇ, ਇਹੀ ਕੰਮ ਮੇਰੇ ਭਰਾਵਾਂ ਨੇ ਕੀਤਾ। ਛੋਟੇ ਜਿਹੇ ਸ਼ਰਾਬ ਦੇ ਨਸ਼ੇ ਦੇ ਲਾਲਚ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਨਹੀਂ ਜਾਣ ਦਿੰਦੇ, ਅੰਮ੍ਰਿਤ ਨਹੀਂ ਛਕਣ ਦਿੰਦੇ, ਗੁਰਮਤ ਦੇ ਕੈਂਪ ਨਹੀਂ ਜਿੱਥੇ ਲੱਗਦੇ ਨੇ ਉੱਥੇ ਹਾਜ਼ਰੀ ਭਰਨ ਦਿੰਦੇ ਕਿ ਬੱਚੇ ਨੇ ਪਹਿਲੇ ਦਿਨ ਆ ਕੇ ਕਹਿਣਾ ਬਾਬਾ ਪਾਪਾ ਘਰ ਚ ਬੋਤਲ ਦਾ ਕੀ ਕੰਮ ਹੈ। ਪਰ ਜਦੋਂ ਮੁੰਡਾ ਵੱਡਾ ਸ਼ਰਾਬੀ ਬਣ ਗਿਆ, ਮਾਂ ਤੇ ਵਾਲ ਖੁੱਲੇ ਸੁੱਟਦੀ ਸੀ, ਧੀ ਨੇ ਮਨਾਉਣੇ ਸ਼ੁਰੂ ਕਰਤੇ, ਫਿਰ ਅੱਖਾਂ ਦੇ ਵਿੱਚੋਂ ਲਹੂ ਦੇ ਹੰਝੂ ਵਗਾਉਂਦਿਆਂ ਬਾਬਾ ਜੀ ਤੁਸੀਂ ਕੁਛ ਕਰੋ। ਦੱਸੋ ਬਾਬਾ ਜੀ ਕੀ ਕਰਨ ਬਈ, ਇਹ ਸਾਰੇ ਕੁਝ ਤਾਂ ਬੁੱਢ ਕਿੰਨਾ ਬੱਧਾ ਹੈ। ਸਰਬੱਤ ਦੇ ਭਲੇ ਦੀਆਂ ਗੱਲਾਂ ਕਰਨ ਵਾਲਿਓ, ਪਹਿਲਾਂ ਆਪਣੇ ਨਿੱਜ ਦੇ ਭਲੇ ਬਾਰੇ ਪੁੱਛੋ ਵੀ ਤੁਹਾਨੂੰ ਆਉਂਦਾ ਹੈ ਜਾਂ ਤੁਹਾਨੂੰ ਪਤਾ ਹੈ। ਮੈਂ ਫਿਰ ਬੇਨਤੀ ਕਰਾਂ, ਬਾਣੀ ਗੁਰੂ ਹੈ, ਇਹ ਸਾਰੇ ਤਰੀਕੇ ਜਿਹੜੇ ਨੇ ਜਦੋਂ ਤੁਸੀਂ ਇੱਥੇ ਆਉਂਦੇ ਤੁਹਾਡੇ ਕੰਨਾਂ 'ਚ ਕੀ ਪੈਂਦਾ ਹੈ? ਬਾਣੀ। ਜਦੋਂ ਤੁਸੀਂ ਕੁਝ ਸੁਣਦੇ ਹੋ ਬਾਣੀ, ਜਦੋਂ ਬੋਲਦੇ ਹੋ ਬਾਣੀ, ਜਦੋਂ ਗਾਉਂਦੇ ਹੋ ਉਦੋਂ ਬਾਣੀ, ਜਦੋਂ ਵਿਚਾਰਦੇ ਹੋ ਉਦੋਂ ਬਾਣੀ, ਅਸਲ ਵਿੱਚ ਬਾਣੀ ਹੀ ਤੁਹਾਡੇ ਜੀਵਨ ਦਾ ਆਧਾਰ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਕਿ ਯਤਨ ਕਰੇ ਮਾਨੁਖ ਡਹਿਕਾਵੇ, ਬੰਦਾ ਇਸੇ ਕੰਮ ਤੇ ਲੱਗਿਆ ਹੋਇਆ, ਲੋਕਾਂ ਦੇ ਨਾਲ ਧੋਖੇ ਕਰਨ ਵਿੱਚ, ਲੋਕਾਂ ਦੇ ਨਾਲ 420 ਕਰਨ ਵਿੱਚ ਲੱਗਿਆ ਹੋਇਆ। ਯਤਨ ਕਰੇ ਮਾਨਕ ਡਹਿਕਾਵੇ ਉਹ ਅੰਤਰ ਜਾਮੀ ਜਾਣੈ, ਬੰਦਿਆ ਰੱਬ ਜਾਣਦਾ। ਆਪਾਂ ਨੂੰ ਇਹ ਪਤਾ ਨਹੀਂ ਕਿੱਦਾਂ ਭੁਲੇਖਾ ਪੈ ਗਿਆ ਵੀ ਰੱਬ ਨੂੰ ਕੀ ਪਤਾ ਹੈ ਜੀ, ਰੱਬ ਨੂੰ ਓਨਾ ਹੀ ਕੀ ਪਤਾ ਹੋਏਗਾ ਜਿੰਨੀ ਕੁ ਆਪਾਂ ਗੱਲ ਕਰਾਂਗੇ। ਅੱਛਾ ਪੜ੍ਹਦੇ ਇੱਦਾਂ ਹੀ ਹਾਂ ਕਿ ਵਿਣ ਬੋਲਿਆ ਸਭ ਕੁਛ ਜਾਣਦਾ, ਪੜ੍ਹਦੇ ਹੀ ਹਾਂ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਤੁਹਾਡੇ ਗੁਰੂ ਨੇ ਅਨਮਤਾਂ ਦੇ ਵਿਸ਼ਵਾਸ ਦੇ ਪ੍ਰਤੀ ਜਦੋਂ ਇਹ ਬਚਨ ਆਖੇ ਨੇ ਨਾ, कि मुला मुनारे क्या चढ़े साई ना बहरा होए ए अर्थ थोड़े ते की लागू हो गए मेरे ते की हो गए कि मुनार ते चढ़ के बांग देने दी की लोड़ है रब बोला है कोई उत्ते चढ़ के बोलांगे ते रब सुनेगा नहीं विण बोलिया सब किश जानदा वो भले बुरे की पीर पिछानत वो अंतर जामी जाने
पाप करे कर मुकर पावे भीख करे निर्बान
पर बंदा पाप करदा है फिर पाप ही नहीं करदा मुकर भी जानदा है तुहानू पता एक दूजा गुना है एक गलती करनी एक गलती ना मननी साढ़े मुल्क च नहीं हैगा कई मुल्कां दे विच हैगा कि जे तुसी गलती करके मन जाओ ना ते तुहाडी सजा घट जांदी है अगली गल जे तुसी पाप करके ना मुकरो तुसी मुकर जाओ ना मुकरो ते सजा घटदी है कहो जी हां जी गलती होगी जी कानून कहंदा है भी नहीं इन्हें अपनी अपना गुनाह कबूलिया है ये थोड़ी जी रहत होनी चाहिए है इन्हें अपनी गलती मनी है पर जे ना मनो तो सजा तो मिलेगी कानून मुताबक पर जिन्ना समा तुसी कोर्ट कचहरी का खराब करोगे वो सारे खर्चे भी तुहानू पै जाणगे फिर कानून कहंदा भी नहीं ये किसी भी माफी का यह साजगार नहीं हैगा एक ने पाप किया दूजा इन्हें पाप तो मुकरना भी किया बंदिया तू पाप भी कर दे फिर पाप करके मुकर भी जाना है कि नहीं जी मैं तो किया ही नहीं अगली गल भेख करे निर्बान है तो भेख किहो जिहा करदा है निर्बान मनुखा वाला भी जिदा जी मेरा तो कोई दुनिया नाल कोई अलग अलग वेड़ है ही नहीं कोई दुनिया दे नाल मेरा कोई स्नेह कोई प्यार है ही नहीं कोई माया नाल मेरी कोई मोह ममता है ही नहीं भेख इदा दे करेगा कपड़े इदा दे पाएगा उदा दे धार्मिक पहरावे अज का जिहड़ा शब्द है ना ये आम संसारियां नालों ਇਹ ਵੱਧ ਜ਼ਿੰਮੇਵਾਰੀ ਮੇਰੀ ਸ਼੍ਰੇਣੀ ਤੇ ਆਇਤ ਕਰਦਾ ਹੈ ਭਾਵੇਂ ਮੈਂ ਗ੍ਰੰਥੀ ਹੋਵਾਂ ਭਾਵੇਂ ਕੋਈ ਗੁਰੂ ਕਾ ਕੀਰਤਨੀਆ ਹੋਵੇ ਭਾਵੇਂ ਕੋਈ ਆਪਣੇ ਆਪ ਨੂੰ ਸਾਧੂ ਸੰਤ ਆਖੇ ਜਿਹੜਾ ਮਨੁੱਖ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਦਾਅਵਾ ਕਰੇ ਅੱਜ ਦਾ ਸ਼ਬਦ ਉਹਦੇ ਵਾਸਤੇ ਜ਼ਿਆਦਾ ਉਪਦੇਸ਼ਕ ਹੈ ਕਿ ਤੂੰ ਆਪਣੇ ਆਪ ਨੂੰ ਨਿਰਵਾਣ ਖਵਾਉਣਾ ਹੈ ਬਈ पाप भी करदा है मुकरदा भी है लालच दे विच सारा दिन लोकां दे नाल धोखे करी जांदा है और तुसी वेख्या होएगा लोकां नूं नरकां स्वर्गां दे लालच डर दे दे के असी उन्हां तों माया कढाउने आ और आप उहदे नाल असी ऐशवर्ज करदे आ ਇਸੇ ਰੂਪ ਨੂੰ ਅੱਜ ਮਹਾਰਾਜ ਨੇ ਬਾਣੀ ਵਿੱਚ ਦਰਜ ਕੀਤਾ ਹੈ
ਜਾਨਤ ਦੂਰ ਤੁਮਹਿ ਪ੍ਰਭ ਨੇਰ
ਜਾਨਤ ਦੂਰ ਤੁਮਹਿ ਪ੍ਰਭ ਨੇਰ ਹੇ ਪ੍ਰਭੂ ਤੂੰ ਤੇ ਬਹੁਤ ਨੇੜੇ ਹੈ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਤੂੰ ਤੇ ਅੰਗ ਸੰਗ ਹੈ ਤੂੰ ਤੇ ਜਰੇ ਜਰੇ ਵਿੱਚ ਵਿਆਪਕ ਹੈ पर यह बंदा सोचता है भी रब तो बड़ी दूर है मैं पिछली बारी भी बेनती की सी जिन्हें रब न मनते ने रब का ना लैके मूह तू चुक लेंगे ने हथ भी तर लेंगे ने वह सोचते ने रब उपर है पर जिन्हें जानते ने वह हथ अंदर करते ने भी नहीं दिल मैं खोज दिल है दिल खोजो यह ठौर मुकामा रब नूं मनण वाले रब नूं उपर समझदे ने थले नहीं ਰੱਬ ਨੂੰ ਜਾਣਨ ਵਾਲੇ ਰੱਬ ਨੂੰ ਆਪਣੇ ਅੰਦਰ ਸਮਝਦੇ ਨੇ, ਰੱਬ ਨੂੰ ਜਾਣਨ ਵਾਲੇ ਆਪਣੇ ਵਿੱਚ, ਦੂਜਿਆਂ ਵਿੱਚ, ਸਾਰਿਆਂ ਦੇ ਵਿੱਚ, ਹਰ ਥਾਂ ਦੇ ਉੱਤੇ ਰੱਬ ਨੂੰ ਰਮਿਆ ਹੋਇਆ ਸਮਝਦੇ ਨੇ।
ਉਤ ਤਾਕ ਉਤ ਤੇ ਉਤ ਪੇਖ ਆਵੇ ਲੋਭੀ ਫੇਰ।
ਇਹ ਬੰਦਾ ਰੱਬ ਨੂੰ ਦੂਰ ਸਮਝਦਾ, ਕਦੇ ਉਧਰ ਵੇਖਦਾ, ਉਧਰੋਂ ਮੁੜ ਕੇ ਉਧਰ ਵੇਖਣ ਲੱਗ ਜਾਂਦਾ। ਕੋਈ ਠੱਗੀ ਠੋਰੀ ਦਾ, ਬੇਈਮਾਨੀ ਦਾ, ਧੋਖੇ ਦਾ, ਫਰੇਬ ਦਾ ਇਹਨੇ ਤਰੀਕਾ ਨਹੀਂ ਛੱਡਿਆ ਹੋਇਆ। ਆਪਾਂ ਸੱਜਣ ਠੱਗ ਦੀ ਜਿਹੜੀ ਸਾਖੀ ਲੋਕਾਂ ਨੂੰ ਸੁਣਾਉਂਦੇ ਹਾਂ ਨਾ, ਹੁਣ ਤੁਸੀਂ ਵੇਖੋ ਵੀ ਅਸੀਂ ਇੱਕੋ ਗੱਲ ਕਹੀ ਜਾਂਦੇ ਜੀ ਉਹ ਸੱਜਣ ਜਿਹੜਾ ਸੀ ਉਹ ਠੱਗ ਸੀ, ਪਰ ਉਹਦੀ ਥੋੜ੍ਹੀ ਜਿਹੀ ਵਿਆਖਿਆ ਵੀ ਤਾਂ ਕਰੋ। ਉਹਨੇ ਕੀ ਕੀਤਾ ਸੀ? ਉਹਨੇ ਬਣਾਈ ਸੀ ਧਰਮਸ਼ਾਲਾ, ਉਹਨੇ ਧਰਮਸ਼ਾਲਾ ਵਿੱਚ ਪ੍ਰਬੰਧ ਕੀਤਾ ਸੀ ਮੰਜਿਆਂ ਬਿਸਤਰਿਆਂ ਦਾ, ਉੱਥੇ ਨੇ ਪ੍ਰਬੰਧ ਕੀਤਾ ਸੀ ਲੰਗਰ ਭੋਜਨ ਦਾ, ਉੱਥੇ ਉਹ ਰਾਹਗੀਰ ਮੁਸਾਫਰਾਂ ਅਤਿਥੀਆਂ ਨੂੰ ਆਇਆਂ ਨੂੰ ਠਹਿਰਾਉਂਦਾ ਸੀ, ਸੇਵਾ ਕਰਦਾ ਸੀ, ਰੋਟੀ ਪਾਣੀ ਦਿੰਦਾ ਸੀ। ਪਰ ਵਿੱਚ ਕੀ ਸੀ? ਜਿਹੜਾ ਅਮੀਰ ਆਦਮੀ ਆਉਂਦਾ ਸੀ ਉਹਨੂੰ ਰਾਤ ਨੂੰ ਗਲ ਘੁੱਟ ਕੇ ਮਾਰ ਦਿੰਦਾ ਸੀ। ਠੱਗ ਦੁਨੀਆਂ ਚ ਬੜੇ ਹੋਣਗੇ, ਪਰ ਧਰਮ ਦੇ ਨਾਂ ਤੇ, ਧਰਮ ਦਾ ਰੂਪ ਬਣਾ ਕੇ ਠੱਗੀ ਕਰਨ ਦੇ ਵਿੱਚ ਉਹ ਜਿਹੜਾ ਸੱਜਣ ਸੀ, ਪਤਾ ਨੀ ਉਸ ਵੇਲੇ ਕਿੱਡਾ ਕੁ ਗੁਨਾਹਗਾਰ ਹੋਏਗਾ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੂੰ ਆਪ ਜਾਣਾ ਪਿਆ ਉਹਦਾ ਉਧਾਰ ਕਰਨ ਵਾਸਤੇ ਵੀ, ਔਰ ਦੁਨੀਆਂ ਨੂੰ ਉਹਦੇ ਪਾਪ ਤੋਂ ਜਾਗਰਤ ਕਰਨ ਵਾਸਤੇ ਵੀ, ਔਰ ਬਚਾਉਣ ਵਾਸਤੇ ਵੀ, ਕਿਉਂਕਿ ਆਮ ਆਦਮੀ ਦੀ ਸਮਝ ਵਿੱਚ ਨਹੀਂ ਸੀ ਆਉਣਾ ਇਹ ਹੋ ਕੀ ਰਿਹਾ ਹੈ। ਕੋਈ ਧਰਮਸ਼ਾਲਾ ਬਣਾਵੇ, ਕੋਈ ਰਾਹਗੀਰਾਂ ਮੁਸਾਫਰਾਂ ਵਾਸਤੇ ਕਮਰੇ ਬਣਾਵੇ, ਸਰਾਵਾਂ ਬਣਾਵੇ, ਲੰਗਰ ਲਾਵੇ, ਆਏ ਗਏ ਦੀ ਸੇਵਾ ਕਰੇ, ਤੇ ਕੋਈ ਕਹਿ ਸਕਦਾ ਵੀ ਇਹ ਠੱਗ ਹੈ? ਮੇਰੇ ਖਿਆਲ ਨੂੰ ਲੋਕ ਹੀ ਕੁੱਟ ਕੁੱਟ ਕੇ ਮਾਰ ਦੇਣਗੇ ਵੀ ਤੂੰ ਸਾਡੇ ਬਾਬਾ ਜੀ ਨੂੰ ਠੱਗ ਕਿਵੇਂ ਕਹਿਤਾ? ਬਈ ਇਹ ਬਾਬਾ ਨਾਨਕ ਹੀ ਹੈ ਜਿਹੜਾ ਬਾਬਰ ਨੂੰ ਜਾਬਰ ਕਹਿ ਸਕਦਾ, ਤੇ ਕਿਸੇ ਸੱਜਣ ਅਖਵਾਉਣ ਵਾਲੇ ਨੂੰ ਠੱਗ ਵੀ ਕਹਿੰਦਾ, ਉਹਦਾ ਪਰਦਾ ਵੀ ਫਾਸ਼ ਕਰਦਾ, ਫਿਰ ਉਹਦਾ ਕਲਿਆਣ ਵੀ ਕਰਦਾ, ਉਹਦੀ ਮੁਕਤੀ ਵੀ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਉਤ ਤਾਕ ਹੈ, ਉਤ ਤੇ ਉਤ ਪੇਖ ਹੈ ਆਵੇ ਲੋਭੀ ਫੇਰ। ਮੁੜ ਮੁੜ ਕੇ ਇਸੇ ਹੀ ਉਹ ਲਾਲਚ ਦੇ ਵਿੱਚ ਦਿਨ ਰਾਤ ਲੋਕਾਂ ਨੂੰ ਡਹਿਕਾਉਂਦਾ, ਠੱਗਦਾ।
ਰਹਾਓ ਜਬ ਲਗ ਟੁੱਟੈ ਨਾਹੀ ਮਨ ਭਰਮ, ਤਬ ਲਗ ਮੁਕਤ ਨਾ ਕੋਈ।
ਪਰ ਜਿੰਨਾ ਚਿਰ ਇਹ ਮਨ ਦੇ ਭਰਮ ਦੂਰ ਨਹੀਂ ਹੁੰਦੇ, ਆਪ ਜੀ ਨੂੰ ਪਤਾ ਹੋਣਾ ਚਾਹੀਦਾ ਭਰਮ ਦਾ ਕੋਈ ਇਲਾਜ ਨਹੀਂ ਹੈਗਾ। ਦੁਨੀਆਂ ਦੀ ਹਰ ਬਿਮਾਰੀ ਦਾ ਇਲਾਜ ਹੈ, ਵਹਿਮ ਦਾ ਕੀ ਇਲਾਜ ਹੈ, ਭਰਮ ਦਾ ਕੀ ਇਲਾਜ ਹੈ? ਮਨ ਵਿੱਚ ਪੈਦਾ ਹੋਏ ਸ਼ੰਕੇ ਸ਼ੁਭੇ ਦਾ, ਜਿਹੜੇ ਮਨ ਵਿੱਚ ਡਾਊਟ ਪੈਦਾ ਹੁੰਦੇ ਨੇ ਇਹਨਾਂ ਦਾ ਕੀ ਇਲਾਜ ਹੈ? ਨਾ, ਪਰ ਹੈ ਇਲਾਜ ਇਹਨਾਂ ਦਾ। ਪਹਿਲੀ ਗੱਲ ਤੇ ਸਮਝ ਲੈਣਾ ਚਾਹੀਦਾ ਵੀ ਹੈ ਕੀ ਹੈ। ਭਾਦੋ ਇਹ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਭਰਮ ਹੈ ਹੀ ਹੈ ਜਿਹੜਾ ਸਾਨੂੰ ਭੁਲਾਉਂਦਾ, ਜਿਹੜਾ ਸਾਨੂੰ ਮੂਲ ਨਾਲੋਂ ਤੋੜ ਕੇ ਦੂਜੇ ਨਾਲ ਜੋੜਦਾ। ਤੇ ਫਿਰ ਇਹ ਚੇਤਾ ਰੱਖਣਾ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਲੱਖਾਂ ਕੀਤੇ ਧਰਮ ਕਰਮ, ਧਰਮ ਦੇ ਭੇਖ, ਧਰਮ ਦੇ ਕਾਰਜ ਤੁਹਾਡੇ ਕਿਸੇ ਕੰਮ ਨਹੀਂ ਆਉਣਗੇ। ਜਬ ਲੱਗ ਟੁੱਟੈ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨਾ ਹੋਈ। ਆਵਾਗਮਨ ਨਹੀਂ ਮਿਟੇਗਾ, ਸ਼ਾਂਤੀ ਨਹੀਂ ਆਏਗੀ, ਇਹ 84 ਲੱਖ ਜੂਨਾਂ ਦੇ ਗੇਟ ਨਹੀਂ ਮੁੱਕਣਗੇ।
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ, ਕਹੋ ਨਾਨਕ ਦਿਆਲ ਸਵਾਮੀ, ਜਿਹਦੇ ਤੇ ਉਹ ਪਰਮੇਸ਼ਰ ਮਾਲਕ, ਸਵਾਮੀ ਦਾ ਅਰਥ ਹੁੰਦਾ ਮਾਲਕ, ਜਿੰਨਾ ਚਿਰ ਉਹ ਮਾਲਕ ਆਪ ਦਇਆ ਨਹੀਂ ਕਰਦਾ ਔਰ ਉਹਨੂੰ ਭਗਤੀ ਦੀ ਦਾਤ, ਸਿਮਰਨ ਦੀ ਦਾਤ, ਆਪਣੀ ਸਿਫਤ ਸਲਾਹ ਦੀ ਦਾਤ ਨਹੀਂ ਦਿੰਦਾ, ਉਹਨਾਂ ਚਿਰ ਉਹ ਨਾ ਸੰਤ ਬਣ ਸਕਦਾ ਨਾ ਭਗਤ ਬਣ ਸਕਦਾ। ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬਾਗ, ਕੋਈ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਉਹ ਠੱਗ ਤਾਂ ਹੋ ਸਕਦੇ ਨੇ, ਸੱਜਣ ਦੇ ਰੂਪ ਵਿੱਚ ਹੋ ਸਕਦੇ ਨੇ, ਸੰਤ ਦੇ ਰੂਪ ਵਿੱਚ ਹੋ ਸਕਦੇ ਨੇ, ਪਰ ਅਸਲ ਸੱਜਣ ਨਹੀਂ ਹੋ ਸਕਦੇ। ਸੱਜਣ ਉਹ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਾਂ, ਜਿਨ੍ਹਾਂ ਤੇ ਉਹ ਵਾਹਿਗੁਰੂ ਪਾਤਸ਼ਾਹ ਆਪਣੀ ਕਿਰਪਾ ਕਰੇਗਾ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਏਗੀ। ਉਹ ਫਿਰ ਲੋਕਾਂ ਨਾਲ ਧੋਖੇ ਕਰਨ ਦੀ ਥਾਂ ਤੇ ਉਹ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਦੇ ਮਾਰਗ ਤੇ ਚੱਲਣਗੇ। ਸ਼ਬਦ ਦੀ ਵਿਚਾਰ ਸੰਪੂਰਨ ਹੈ। ਇਹ ਜਿਹੜਾ ਹਫ਼ਤਾ ਚੱਲ ਰਿਹਾ ਹੈ ਇਹ ਹਰ ਸਾਲ ਸਾਡੇ ਅੰਦਰ ਇੱਕ ਪੀੜਾ ਲੈ ਕੇ ਆਉਂਦਾ, ਸਾਡੇ ਅੰਦਰ ਇੱਕ ਚੀਸ ਉੱਠਦੀ ਹੈ। ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਸੁਣੇ, ਮੈਂ ਪਹਿਲਾਂ ਵੀ ਬੇਨਤੀ ਕਰਕੇ ਗਿਆ ਸੀ ਕਿ ਚਮਕੌਰ ਦੀ ਗੜੀ ਦਾ ਇਤਿਹਾਸ ਗੁਰੂ ਕੇ ਸਿੱਖਾਂ ਨੇ ਸਾਹਮਣੇ ਰੱਖ ਕੇ ਸਾਰਾ ਗੜੀ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਔਰ ਦੁਨੀਆਂ ਨੂੰ ਦੱਸਿਆ ਦੁਨੀਆਂ ਨੂੰ ਉਸ ਦਾ ਪ੍ਰਮਾਣ ਦਿੱਤਾ ਕਿ ਸੰਸਾਰ ਦੇ ਲੋਕੋ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਹੜਾ ਸਿਰਫ 40 ਸਿੰਘਾਂ ਨੂੰ ਨਾਲ ਲੈ ਕੇ 10 ਲੱਖ ਫੌਜ ਦਾ ਮੁਕਾਬਲਾ ਕਰਦਾ ਹੈ। ਅਸੀਂ ਹਥਿਆਰ ਕਿਵੇਂ ਸੁੱਟ ਸਕਦੇ ਹਾਂ? ਉਹਨਾਂ ਨੇ ਆਪਣੀ ਤਵਾਰੀਖ ਨੂੰ ਸੰਭਾਲਿਆ, ਆਪਣੇ ਇਤਿਹਾਸ ਨੂੰ ਕਾਇਮ ਰੱਖਿਆ ਔਰ ਦੁਨੀਆਂ ਦੇ ਵਿੱਚ ਐਸਾ ਇਤਿਹਾਸ ਤੁਹਾਨੂੰ ਕਿਤੇ ਨਹੀਂ ਪ੍ਰਾਪਤ ਹੋਏਗਾ। ਅਸੀਂ 18ਵੀਂ ਸਦੀ ਦਾ ਇਤਿਹਾਸ ਸੁਣਿਆ, ਵੱਡਾ ਘੱਲੂਘਾਰਾ ਸੁਣਿਆ, ਛੋਟਾ ਘੱਲੂਘਾਰਾ ਸੁਣਿਆ, ਪਰ 1984 ਵਾਲਾ ਤੇ ਅਸੀਂ ਅੱਖਾਂ ਨਾਲ ਵੇਖਿਆ। ਅਸਲ ਗੱਲ ਇਹ ਹੈ 1975 ਵਿੱਚ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 300 ਸਾਲਾ, ਕਿਉਂਕਿ ਉਹਨਾਂ ਦੀ ਸ਼ਹਾਦਤ 1675 ਵਿੱਚ ਹੋਈ ਸੀ 11 ਨਵੰਬਰ। 1975 ਚ 300 ਸਾਲਾ ਦਿੱਲੀ ਵਿੱਚ ਮਨਾਇਆ ਗਿਆ। ਸੀਸਗੰਢ ਸਾਹਿਬ ਜੀ ਦੇ ਸਾਹਮਣੇ ਰੇਲਵੇ ਸਟੇਸ਼ਨ ਤੋਂ ਪਹਿਲਾਂ ਇੱਥੇ ਇੱਕ ਖੁੱਲੀ ਜਗ੍ਹਾ ਨੂੰ ਰਾਮਲੀਲਾ ਗਰਾਊਂਡ ਕਹਿੰਦੇ ਸੀ। ਉਹੀ ਇੰਦਰਾ ਗਾਂਧੀ ਜਦੋਂ ਉੱਥੇ ਆ ਕੇ ਇਹ ਕਹਿੰਦੀ ਹੈ, ਕਾਸ਼ ਮੇਰੇ ਕੋ ਪਤਾ ਹੋਤਾ, ਮੇਰੇ ਕੋ ਜਾਣਕਾਰੀ ਹੋਤੀ ਕਿ ਅੱਜ ਇਤਨਾ ਬੜਾ ਸਿੱਖ ਸਮੁਦਾਇ ਇਕੱਠਾ ਹੋਗਾ, ਤੋ ਮੈਂ ਆਪਕੋ ਦੇਖਣੇ ਕੇ ਲੀਏ ਦੂਰਬੀਨ ਲੈ ਕੇ ਆਤੀ। ਉੱਥੇ ਕੌਮ ਦੇ ਇੱਕ ਲੀਡਰ ਨੇ ਉੱਠ ਕੇ ਪਤਾ ਕੀ ਕਿਹਾ ਸੀ, ਕਹਿੰਦਾ ਬੀਬੀ ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਜਦੋਂ ਵੀ ਕਿਸੇ ਨੇ ਵੇਖਿਆ ਦੂਰਬੀਨ ਲਾ ਕੇ ਵੇਖਿਆ, ਸਾਨੂੰ ਜਦੋਂ ਵੀ ਕਿਸੇ ਨੇ ਵੇਖਿਆ ਦੂਰਬੀਨ ਲਾ ਕੇ ਹੀ ਵੇਖਿਆ। ਉਹਨੇ 84 ਚ ਵੀ ਨਾ ਦੂਰਬੀਨ ਨਾਲ ਹੀ ਵੇਖਿਆ ਉੱਥੇ ਦਿੱਲੀ ਬਹਿ ਕੇ, ਇਸੇ ਕਰਕੇ ਉਹਨੇ ਫੌਜਾਂ ਚੜ੍ਹਾਤੀਆਂ। ਅਸਲ ਗੱਲ ਕੁਝ ਹੋਰ ਸੀ। ਸਤਿਗੁਰੂ ਦੀ ਬਾਣੀ ਨਾ ਸਾਨੂੰ ਇੱਕ ਗੱਲ ਬਾਰ ਬਾਰ ਕਹਿੰਦੀ ਹੈ, ਸਾਕਤ ਦਾ ਸੰਗ ਨਹੀਂ ਕਰਨਾ ਚਾਹੀਦਾ। ਜਿੱਥੇ ਸ਼ਬਦ ਇਹ ਆਉਂਦੇ ਨੇ ਵੀ ਸਾਕਤ ਤੇ ਸ਼ੂਕਰ ਭਲਾ, ਸਾਕਤ ਬੰਦਾ ਸੂਰ ਨਾਲੋਂ ਵੀ ਭੈੜਾ ਹੈ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ। ਜਦੋਂ ਬੰਦਾ ਮਰਦਾ ਨਾ ਕੁਸੰਗਤ ਵਿੱਚ ਮਰਦਾ। ਅਸਲੇ ਚ ਇਹਦੇ ਮਿੱਤਰ ਜਿਹੜੇ ਸੀ ਨਾ ਰਸ਼ੀਆ ਵਾਲੇ, ਉਹ ਰੱਬ ਨੂੰ ਮੰਨਦੇ ਕੋਈ ਨਹੀਂ ਸੀ। ਅਸਲ ਇਹਨਾਂ ਦੀ ਸੋਚ ਇਹ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਏ। ਵੈਸੇ ਮੈਨੂੰ ਖਿਮਾ ਕਰ ਦੇਣਾ, ਇਹ ਐਕਸਰਸਾਈਜ਼, ਇੱਦਾਂ ਦਾ ਅਭਿਆਸ, ਇੱਦਾਂ ਦੀ ਪ੍ਰੈਕਟਿਸ ਸਰਕਾਰਾਂ ਕਰਦੀਆਂ ਰਹਿੰਦੀਆਂ। ਜੇ ਉਹਨਾਂ ਤੁਹਾਡਾ ਤਾਪਮਾਨ ਚੈੱਕ ਕਰਦੀਆਂ ਰਹਿੰਦੀਆਂ ਨੇ ਵੀ ਤੁਹਾਡਾ ਟੈਂਪਰ ਕਿਹੋ ਜਿਹਾ, ਕਿੰਨਾ ਕੁ ਹੈ, ਵੀ ਕੀ ਹੁਣ ਵੀ ਇਸੇ ਕਿਹੋ ਜਿਹੇ ਹੀ ਨੇ। ਜਦੋਂ ਕਿਸਾਨ ਮੋਰਚਾ ਲੱਗਿਆ ਸੀ ਨਾ, ਇੱਕ ਗਵਰਨਰ ਨੇ ਕਿਹਾ ਸੀ, ਉਹਨੇ ਕਿਹਾ ਇਹ ਉਹ ਸਿੱਖ ਨੇ ਜਿਹੜੇ 300 ਸਾਲ ਇਹ ਮੁਗਲਾਂ ਨਾਲ ਲੜਦੇ ਰਹੇ ਨੇ, ਤੇ ਤੁਸੀਂ ਕੀ ਸੋਚਦੇ ਹੋ ਵੀ ਇਹ 10-15-20 ਦਿਨਾਂ ਬਾਅਦ ਉੱਠ ਕੇ ਚਲੇ ਜਾਣਗੇ ਇੱਥੋਂ। ਇਹ ਖਾਲਸਾ ਜੀ, ਤੁਸਾਂ ਨੇ ਆਪਣੀ ਤਵਾਰੀਖ ਨੂੰ ਸੰਭਾਲਿਆ ਹੋਇਆ, ਇਸੇ ਕਰਕੇ ਤੁਸੀਂ ਜਿਉਂਦੇ ਹੋ, ਇਸੇ ਕਰਕੇ ਤੁਹਾਡੀ ਹੋਂਦ ਹੈ। ਮੈਂ ਜਦੋਂ ਵੀ ਇੱਥੇ ਆਉਣਾ ਉਦੋਂ ਹੀ ਬੇਨਤੀ ਕਰਦਾ ਕਿ ਆ ਜਿਹੜਾ ਸੰਤਾਂ ਮਹਾਂਪੁਰਖਾਂ ਦਾ ਇਤਿਹਾਸ ਸ਼ੁਰੂ ਹੋ ਗਿਆ ਨਾ, ਨਮਸਕਾਰ ਉਹਨਾਂ ਭਜਨ ਬੰਦਗੀ ਵਾਲੀਆਂ ਰੂਹਾਂ ਨੂੰ। ਪਰ ਤੁਹਾਨੂੰ ਵਾਪਸ ਜਾਣਾ ਪਵੇਗਾ, ਤੁਹਾਡੇ ਇਤਿਹਾਸ ਵਿੱਚ ਪਤਾ ਕੀ ਸੀਗਾ, ਜੋ ਲਰਹਿ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ, ਜੋ ਲਰਹਿ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ, ਜੋ ਲਰੈ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਜਦੋਂ ਤੁਸੀਂ ਇੱਦਾਂ ਗਾਉਂਦੇ ਨਨਕਾਣਾ ਸਾਹਿਬ ਨੂੰ ਜਾਂਦੇ ਸੀ ਨਾ, ਜਦੋਂ ਇੱਦਾਂ ਤੁਸੀਂ ਗਾਉਂਦੇ ਮੋਰਚਿਆਂ ਨੂੰ ਜਾਂਦੇ ਸੀ, ਦੁਸ਼ਮਣ ਤੁਹਾਡੇ ਤੋਂ ਥਰ ਥਰ ਕੰਬਦਾ ਸੀ। मनु साड़ी दातरी असी मनु दे सोए ज्यों ज्यों मनु वड़दा असी दून सवाए होए पूरी सिखी नू गेड़ा दे देता। शहीद बाबा दीप सिंह दे नाम तो जिहड़ी टकसाल चली उस टकसाल ने किनियां शहादतां दित्तियां जी, किनियां कुर्बानियां दित्तियां, किन्ने मर्दे मुजाहद पैदा कीते जिस महापुरख ने इस घलूघारे विच आप शहादत दित्ती है, अज उहदा जन्मदिन भी है। पर अज उसे शहीद बाबा दीप सिंह दे पवित्र नाम तो सानू ये कहा जाता है भी तुसी शाम नू आए हो तो इत्थे बाणियां पढ़े हो, तुहानू वीजा लग जाएगा, तुहानू बच्चा मिल जाएगा, तुहाडा काका बाहर चले जाएगा। जिस बाबा दीप सिंह ने सीस तली ते रख के दरबार साहब की बेहुरमती नू ना सहारदिया होया कुर्बानियां दित्तियां, अज उन्हां दे नां ते असीं माया मंगदे फिरदे हां। लोगों नू भी कहने भी माया कठी कर लो। खालसा जी तुहाडा धर्म खालसा पंथ है, तुहाडे धर्म दे विच मत्था टेकना ते टकाउणा गुणा पाप है। तुहानू हुक्म है आपस विच फतेह बुलाओ, मत्था सिर्फ गुरु ग्रंथ साहिब नू टेकना है, तुसी वापस आ जाओ। 3 तरीक नू गुरु पंजवें पातशाह महाराज जी का शहीदी गुरपुरब सी। कि वो दिन ठीक सी जा वो तरीका ठीक सी? कैथे CRP भेज के कहना पानी डोल दियो, छबील नू पानी कहना, शायद उन्हां नू ਇਹ ਨਹੀਂ ਸੀ ਪਤਾ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਖਾਲਸਾ ਹੈ। ਭਾਈ ਕਿੰਨੀਆਂ ਸ਼ਹਾਦਤਾਂ ਹੋਈਆਂ ਇੱਥੇ, ਕੋਈ ਕਹਿੰਦਾ ਜੀ ਭੁੱਲ ਜਾਓ ਜੀ, ਨਿੱਕੇ ਨਿੱਕੇ ਬੱਚੇ, ਭੈਣਾਂ, ਮਾਵਾਂ, ਬਜ਼ੁਰਗ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ, ਆਪਣੀ ਸ਼ਰਧਾ ਆਪਣਾ ਸਤਿਕਾਰ ਭੇਟਾ ਕਰਨ, ਸੱਚੇ ਪਾਤਸ਼ਾਹ ਦੇ ਅਸਥਾਨ ਤੇ ਜੁੜੀਆਂ, ਤੇ ਤੁਸੀਂ ਗੋਲੀਆਂ ਚਲਾ ਕੇ, ਤੋਪਾਂ ਚਲਾ ਕੇ, ਟੈਂਕ ਚੜਾ ਕੇ ਕੀ ਦੱਸਣ ਦਾ ਯਤਨ ਕੀਤਾ ਸਾਨੂੰ? ਮੈਂ ਜਦੋਂ ਮੈਨੂੰ ਮੌਕਾ ਮਿਲੇ ਮੈਂ ਉਦੋਂ ਹੀ ਕਹਿਣਾ ਕਿ ਜਿਹੜਾ ਲਾਲ ਕਿਲੇ ਦੇ ਉੱਤੇ ਤਿਰੰਗਾ ਝੂਲਦਾ ਹੈ ਨਾ, ਇਹਦਾ ਮੁੱਢ ਕੇਸਰੀ ਨਿਸ਼ਾਨ ਸਾਹਿਬ ਨੇ ਬੱਧਾ ਹੈ। ਜੇ ਖਾਲਸਾ ਆਪਣੀਆਂ ਸ਼ਹਾਦਤਾਂ ਨਾ ਦਿੰਦਾ ਤਾਂ ਕੀ ਹਿੰਦੁਸਤਾਨ ਆਜ਼ਾਦ ਹੋ ਸਕਦਾ ਸੀ? ਉਹ ਹਿੰਦੁਸਤਾਨ ਦੀ ਆਜ਼ਾਦੀ ਜਿਹਦੇ ਬਾਰੇ ਕਿਹਾ ਗਿਆ ਵੀ ਇੱਥੇ ਸਿੱਖਾਂ ਦਾ ਵੱਖਰਾ ਖਿੱਤਾ ਹੋਏਗਾ ਜਿੱਥੇ ਆਪਣੀ ਆਜ਼ਾਦੀ ਦਾ ਨਿੱਘ ਮੰਨਣਗੇ, ਪਰ ਉਹਦਾ ਪਹਿਲਾ ਨਿੱਘ ਮਿਲਿਆ ਸਾਨੂੰ, ਆਖਿਆ ਗਿਆ ਤੇ ਜਰੈਮ ਪੇਸ਼ਾ ਕੌਮ ਹੈ। ਪਹਿਲੀ ਚਿੱਠੀ ਸਰਕਾਰੀ ਇਹ ਨਿਕਲੀ ਸੀ, ਪਹਿਲੀ ਸਰਕਾਰੀ ਚਿੱਠੀ ਇਹ ਸੀ। ਫਿਰ ਤੁਹਾਨੂੰ ਦਬਾਉਣ ਦੀ ਕੋਸ਼ਿਸ਼, ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਕਰਕੇ ਇਹਨੂੰ 1984 ਦਾ ਕੇਵਲ ਘੱਲੂਘਾਰਾ ਨਹੀਂ, ਇਹਨੂੰ ਕਿਹਾ ਜਾਂਦਾ ਹੈ ਕਿ ਅਸਲ ਵਿੱਚ ਸਾਡੀ ਦਰਬਾਰ ਸਾਹਿਬ ਦੇ ਹਮਲੇ ਤੋਂ ਲੈ ਕੇ 1984 ਦੇ ਪੂਰੇ ਹਿੰਦੁਸਤਾਨ ਦੇ ਵਿੱਚ ਕੀਤੇ ਕਤਲੇਆਮ ਨੂੰ ਸਾਡੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਬਾਂ ਖਰਬਾਂ ਰੁਪਈਆ ਦੁਨੀਆਂ ਦੇ ਵਿੱਚ ਖਰਚਿਆ ਗਿਆ ਇਹ ਦੱਸਣ ਵਾਸਤੇ ਕਿ ਇਹ ਤੇ ਅੱਤਵਾਦੀ ਨੇ। ਇਹ ਤੇ ਗੁਰੂ ਦੀ ਕਰਾਮਾਤ ਹੈ, ਗੁਰੂ ਦੇ ਦਿੱਤੇ ਸਿਧਾਂਤ,
ਗੁਰੂ ਦੇ ਦਿੱਤੇ ਉਹ ਪ੍ਰਿੰਸੀਪਲ। ਮੈਂ ਹਮੇਸ਼ਾ ਬੇਨਤੀ ਕਰਦਾ, ਸਰਬੱਤ ਦਾ ਖਾਲਸਾ ਤੁਹਾਡੀ ਅਰਦਾਸ ਨਹੀਂ ਹੈ, ਤੁਹਾਡਾ ਸਿਧਾਂਤ ਹੈ। ਆ ਕਰੋਨੇ ਦੇ ਵਿੱਚ ਲੋਕ ਪੱਗ ਵਾਲੇ ਨੂੰ ਵੇਖਦੇ ਸੀ, ਦਸਤਾਰ ਵਾਲੇ ਨੂੰ, ਸ਼ਾਇਦ ਆਕਸੀਜਨ ਲੈ ਕੇ ਆਉਂਦਾ ਹੋਏਗਾ, ਸਾਡੇ ਲਈ ਲੰਗਰ ਲੈ ਕੇ ਆਉਂਦਾ ਹੋਏਗਾ। ਕਦੇ ਵਕਤ ਸੀ ਲੋਕ ਤੇਲ ਦੀ ਕੈਨੀ ਲੈ ਕੇ ਲੱਭਦੇ ਫਿਰਦੇ ਸੀ ਵੀ ਇੱਥੇ ਕਿਤੇ ਕੋਈ ਪੱਗ ਵਾਲਾ ਹੈਗਾ ਕੋਈ। ਜੇ ਖਾਲਸਾ ਜੀ ਰਾਜ ਕਰੇ ਦੀ ਗੱਲ ਕਰਨੀ ਹੈ, ਜੇ ਇਹ ਤੁਹਾਡਾ ਪੜ੍ਹਿਆ ਜਾਣ ਵਾਲਾ ਦੋਹਰਾ ਇਹ ਕੇਵਲ ਇੱਕ ਕਹਿਣ ਮਾਤਰ ਕਹਾਵਤ ਨਹੀਂ ਹੈ, ਇਹ ਤੁਹਾਡਾ ਸੰਕਲਪ ਹੈ, ਤੇ ਤੁਹਾਨੂੰ ਵਾਪਸ ਆਉਣਾ ਪਵੇਗਾ। ਇਹ ਤੁਹਾਡੇ ਪੁਰਖਿਆਂ ਦਾ ਜਿਨ੍ਹਾਂ ਨੇ 100 ਸਾਲ ਜੰਗਲਾਂ ਵਿੱਚ ਕੱਟਿਆ, ਇਹ ਉਹਨਾਂ ਦਾ ਸੰਕਲਪ ਸੀ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਉਹਦਾ ਪ੍ਰਮਾਣ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਜੇਲ੍ਹ ਸੀ ਨਾ ਫਾਂਸੀ ਦਾ ਫੰਦਾ ਸੀ, ਪ੍ਰਮਾਣ ਦਿੱਤਾ ਹੈ। ਅੱਜ ਵੀ ਤੁਸੀਂ ਪਾਕਿਸਤਾਨ ਜਾਓ, ਉਹ ਕਹਿੰਦੇ ਸਰਦਾਰ ਜੀ ਰਕਸ਼ੇ ਤੇ ਬਹਿ ਕੇ ਉਤਰ ਜਾਓ ਜੀ ਅੱਗੇ ਨਹੀਂ ਜਾਣਾ, ਤੇ ਉਹ ਤੁਹਾਡੀ ਕਰਨੀ ਤੇ ਇੰਨਾ ਮਾਣ ਕਰਦੇ ਨੇ। ਐਸੀ ਕੌਮ, ਐਸਾ ਖਾਲਸਾ, ਐਸਾ ਸਿੱਖ ਗੁਰੂ ਨੇ ਸਾਜਿਆ, ਜੇ ਇਹ ਤੁਹਾਡਾ ਸੰਕਲਪ ਹੈ ਤੇ ਫਿਰ ਤੁਸੀਂ ਸਭ ਤੋਂ ਪਹਿਲਾਂ ਕੰਮ ਕਰੋ ਅੰਮ੍ਰਿਤ ਛਕੋ। ਕਈ ਹੈਗੇ ਨੇ ਗਿਆਨੀ ਜੀ, ਅੱਜ ਕੋਈ ਕਿਰਪਾਨ ਦਾ ਯੁੱਗ ਹੈ, ਤੇ ਮੈਂ ਕਹਿੰਦਾ ਵੀ ਤੂੰ AK-47 ਰੱਖ, ਤੈਨੂੰ ਕਿਹਨੇ ਰੋਕਿਆ ਹੈ, ਹੈ ਹਿੰਮਤ ਤੇਰੇ ਚ? ਤੂੰ ਗੁਰੂ ਦਾ ਬਖਸ਼ਿਆ ਸ਼ਸਤਰ ਹੱਥ ਵਿੱਚ ਤੂੰ ਕੜਾ ਨਹੀਂ ਪਾ ਸਕਦਾ, ਕੁੜਮਾਚਾਰੀ ਦਾ ਕੜਾ ਤੇ ਪਾ ਲੇਗਾ 5 ਤੋਲਿਆਂ ਦਾ, ਗੁਰੂ ਦਾ ਕੜਾ ਨਹੀਂ ਇਹਨੂੰ ਪੈਂਦਾ, ਕਿਉਂਕਿ ਉਹਦੇ ਨਾਲ ਫਿਰ ਉਹ ਸਕਿਨ ਪ੍ਰੋਬਲਮ ਹੋ ਜਾਂਦੀ ਹੈ। ਗੁਰੂ ਦੀ ਬਖਸ਼ੀ ਕਿਰਪਾਨ ਨਹੀਂ ਪੈਂਦੀ, ਤੁਹਾਡੇ ਤਾਂ ਸ਼ਸਤਰ ਪੀਰ ਨੇ, ਜਿੰਨੇ ਮਰਜ਼ੀ ਸ਼ਸਤਰ ਰੱਖੋ, ਹਿੰਮਤ ਰੱਖੋ ਆਪਣੇ ਚ, ਸ਼ਸਤਰਾਂ ਦਾ ਅਭਿਆਸ ਕਰੋ। ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਸਾਡਾ ਇਸ ਗੱਲ ਦਾ ਮੁੱਢ ਬੱਧਾ ਹੋਇਆ, ਮੀਰੀ ਪੀਰੀ ਸੰਤ ਸਿਪਾਹੀ ਭਗਤੀ ਤੇ ਸ਼ਕਤੀ, ਇਹਦਾ ਸੁਮੇਲ ਗੁਰੂ 6ਵੇਂ ਪਾਤਸ਼ਾਹ ਨੇ ਬਖਸ਼ਿਆ ਹੈ। ਖਾਲਸਾ ਜੀ, ਆਪਾਂ ਆਪਣੇ ਇਤਿਹਾਸ ਨਾਲ ਜੁੜੀਏ, ਗਵਾਚੀਏ ਨਾ, ਕਿਉਂਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਅੱਜ ਤੁਸੀਂ ਦੁਨੀਆਂ ਵਿੱਚ ਵੇਖੋ, ਸਾਰੀਆਂ ਕੌਮਾਂ ਧਰਮ ਆਪਣੀ ਆਈਡੈਂਟੀ, ਆਪਣੀ ਪਹਿਚਾਣ ਵਾਸਤੇ ਲੜ ਰਹੀਆਂ ਨੇ। ਇੱਕ ਆਪਾਂ ਹੀ ਆ ਜਿਹੜੇ ਸਿਰ ਬਾਹਰ ਜਾਣ ਵਾਸਤੇ ਤੁਰੇ ਹੋਏ ਹਾਂ, ਉਹਦੇ ਵਾਸਤੇ ਅਸੀਂ ਭੱਜੇ ਫਿਰਦੇ ਹਾਂ, ਨਹੀਂ ਵਾਪਸ ਮੁੜ ਕੇ ਆਓ। ਉਹਨਾਂ ਆਪਣੇ ਸ਼ਹੀਦਾਂ ਨੂੰ ਭੁੱਲੋ ਨਾ, ਉਹਨਾਂ ਦੀਆਂ ਕੁਰਬਾਨੀਆਂ ਨੂੰ ਵਸਾਰੋ ਨਹੀਂ, ਉਹਨਾਂ ਦਾ ਇੱਕ ਇੱਕ ਡੁੱਲਿਆ ਹੋਇਆ ਖੂਨ ਦਾ ਜਿਹੜਾ ਤੁਬਕਾ ਹੈ ਉਹ ਹਮੇਸ਼ਾ ਸਾਡੀ ਜ਼ਮੀਰ ਨੂੰ ਜਗਾਉਂਦਾ ਹੈ, ਸਾਡੇ ਅੰਦਰ ਹਿੰਮਤ ਭਰਦਾ ਹੈ, ਸਾਡੇ ਅੰਦਰ ਜੁਰਤ ਭਰਦਾ ਹੈ ਕਿ ਅਸੀਂ ਸਵੈ ਮਾਣ ਦੇ ਨਾਲ ਜੀਵੀਏ, ਹਮੇਸ਼ਾ ਆਪਣੇ ਧਰਮ ਦੀ ਅਣਖ, ਗੈਰਤ, ਸਵੈ ਮਾਣ ਦੀ ਆਪਣੀ ਜ਼ਿੰਦਗੀ ਬਤੀਤ ਕਰੀਏ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕ ਹਾਂ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾ ਕੇ 2 ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਵਿਚਾਰ ਕਰਦਿਆਂ ਕੋਈ ਭੁੱਲ ਹੋਈ ਹੋਵੇ ਤੇ ਮੈਂ ਖਿਮਾ ਦਾ ਜਾਚਕ ਹਾਂ। ਆਪ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਦਿੱਤਾ। ਹੁਣ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਅੱਜ ਦਾ ਸ਼੍ਰੀ ਮੁੱਖ ਵਾਕ ਸਾਨੂੰ ਸ਼ਬਦ ਵਿਚਾਰ ਵਾਸਤੇ ਪ੍ਰਾਪਤ ਹੋਇਆ ਹੈ, ਉਸ ਸ਼ਬਦ ਦੀਆਂ 2 ਅੰਤਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ।
ਜਬ ਲਗ ਟੁੱਟੈ ਨਾਹੀ ਮਨ ਭਰਮਾ, तब लग मुकत ना कोई, कहु नानक दयाल स्वामी, संत भगत जन सोई। वाहिगुरु जी का खालसा, वाहिगुरु जी की फतेह।